ਲੋਕਾਂ ਦੇ ਇਕੱਠ ਵਿੱਚ ਚਲੇ ਜਾਣ ਨੂੰ ਲੋਕੀ ਸੰਗਤ ਸਮਝਦੇ ਹਨ, ਪਰ ਲੋਕਾਂ ਦੇ ਇਕੱਠ ਨੂੰ ਵਿੱਚ ਸੰਗਤ ਹਰਪ੍ਰਭ ਵਸੈ ਜੀ ਉਹ ਨਹੀਂ ਕਹਿੰਦੇ ਹਨ। ਸਾਡੀ ਪਿੱਛੇ ਪੁਸਤਕ ਨਿਕਲੀ ਸੀ ਵਿਰਾਸਤ, ਉਹਦੇ ਵਿੱਚ ਅਸੀਂ ਸੰਗਤ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਸ ਬਣਾ ਕੇ ਸਾਰੀਆਂ ਵਿਚਾਰਾਂ ਸਾਂਝ ਕੀਤੀਆਂ ਹਨ ਕਿ ਐਕਚੁਅਲੀ ਸੰਗਤ ਕਿਸ ਨੂੰ ਕਹਿੰਦੇ ਹਨ। ਸੋ ਫਿਰ ਅਗੇਨ ਅਸੀਂ ਆਪਣੇ ਪੁਆਇੰਟ 'ਤੇ ਆ ਜਾਈਏ ਕਿ ਸੰਗਤ ਸੁਰਤ ਮਤ ਮਨ ਬੁੱਧ ਕਰਦਾ ਹੈ, ਸਰੀਰ ਨਹੀਂ ਕਰਦਾ ਹੈ। ਜੇਕਰ ਮਨ ਅਸਰ ਉੱਥੋਂ ਕਬੂਲੇਗਾ ਤਾਂ ਸਰੀਰ ਦੇ ਐਕਸ਼ਨ ਸ਼ੁਰੂ ਹੋਣਗੇ, ਜੇ ਮਨ ਨੇ ਉੱਥੋਂ ਅਸਰ ਕਬੂਲਿਆ ਹੀ ਨਹੀਂ ਤਾਂ ਸਰੀਰ ਉਹ ਵਾਲੇ ਹੀ ਐਕਸ਼ਨ ਕਰੇਗਾ ਜੋ ਸਰੀਰ ਇਹ ਜਿਸ ਮਨ ਦੇ ਨਾਲ ਆਲਰੇਡੀ ਪਲਦਾ ਪਿਆ ਹੈ। ਸੋ ਸਿਰਫ ਉਹ ਕੰਮਾਂ ਵਾਲੇ ਨਹੀਂ ਹਨ, ਪਰ ਇਹ ਵੇਦਨਾ ਇਹ ਕਰੁਣਾ ਕਿ ਜਿਹੜੇ ਉਹ ਬਿਲਕੁਲ ਆਉਂਦੇ ਨਹੀਂ ਹਨ ਉਹਨਾਂ ਬਾਰੇ ਕੀ ਕਰੀਏ। ਸੋ ਆਓ ਰਲ ਕੇ ਉਹਨਾਂ ਬਾਰੇ ਸੋਚਦੇ ਹਾਂ। ਥਿੰਕ ਅਬਾਊਟ ਦੋਜ਼ ਹੂ ਹੈਵ ਨੋ ਵੈਲਿਊ ਆਫ ਚੰਗੀ ਸੰਗਤ, ਉਹਨਾਂ ਬਾਰੇ ਸੋਚੋ ਜਿਨ੍ਹਾਂ ਨੂੰ ਚੰਗੀ ਸੰਗਤ ਮਿਲੀ ਹੀ ਨਹੀਂ। ਹੁਣ ਇਹ ਸਿਰਫ ਨੌਕਰੀ ਬਿਜ਼ਨਸ 'ਤੇ ਜਾਣ ਵਾਲੇ, ਕਰੀਅਰ ਪੜ੍ਹਾਈ ਕਰਨ ਵਾਲੇ ਦੀ ਗੱਲ ਹੀ ਨਹੀਂ, ਜਿਹੜੇ ਜਿਸ ਸੰਗਤ ਵਿੱਚ ਜਾ ਕੇ ਸੱਚ ਪ੍ਰਾਪਤ ਹੋ ਸਕਦਾ ਸੀ ਉੱਥੇ ਵੀ ਸਿਰਫ ਨਿੰਦਾ ਚੁਗਲੀ ਔਰ ਪ੍ਰਸ਼ਾਦ ਖਾ ਕੇ, ਲੰਗਰ ਖਾ ਕੇ ਆ ਗਏ, ਸੇਵਾਦਾਰ ਨੂੰ ਗੁੱਸਾ ਕਰਕੇ ਆ ਗਏ, ਗੁਰਦੁਆਰੇ ਵਾਲਿਆਂ ਦੇ ਨੁਕਸ ਕੱਢ ਕੇ ਆ ਗਏ, ਉਹਨਾਂ ਨੂੰ ਵੀ ਚੰਗੀ ਸੰਗਤ ਨਹੀਂ ਮਿਲੀ। ਪੜ੍ਹਦੇ ਬੱਚੇ ਸੱਚ ਦੀ ਸੰਗਤ ਪ੍ਰਾਪਤ ਨਹੀਂ ਕਰਦੇ ਨੇ, ਨੌਕਰੀ ਕੰਮਾਂ ਅਤੇ ਬਿਜ਼ਨਸ ਜਾਣ ਵਾਲੇ ਪ੍ਰਾਪਤ ਨਹੀਂ ਕਰਦੇ ਨੇ, ਵਰਕਿੰਗ ਔਰ ਹਾਊਸ ਵਾਈਫ ਜਿਹੜੀਆਂ ਨੇ ਉਹਨਾਂ ਨੂੰ ਵੀ ਟਾਈਮ ਨਹੀਂ ਆ। ਸੋ ਦੇ ਹੈਵ ਨੋ ਵੈਲਿਊ ਆਫ ਚੰਗੀ ਸੰਗਤ। ਪਰ ਅਸੀਂ ਕਹੀਏ ਦੇ ਹੈਵ ਨੋ ਵੈਲਿਊ ਆਫ ਚੰਗੀ ਸੰਗਤ, ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਨੂੰ ਵੀ ਚੰਗੀ ਸੰਗਤ ਦੀ ਕੋਈ ਵੈਲਿਊ ਨਹੀਂ ਹੈ, ਕਿਉਂਕਿ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਹਾਂ ਬੇਟਾ ਉੱਠੋ ਸਵੇਰ ਦੇ 6 ਵੱਜ ਗਏ ਨੇ ਸਕੂਲ ਜਾਣਾ ਹੈ, ਪਰ ਅਸੀਂ ਆਪਣੇ ਬੱਚੇ ਨੂੰ ਕਦੀ ਨਹੀਂ ਜਗਾਇਆ ਉੱਠੋ 6 ਵੱਜ ਗਏ ਨੇ ਜਾਂ 5:30 ਵੱਜ ਗਏ ਨੇ, ਪਾਠ ਕਰ ਲਓ, ਬਾਣੀ ਪੜ੍ਹ ਲਓ, ਸੱਚ ਦੀ ਵਿਚਾਰ ਕਰ ਲਓ, ਆਪਣੇ ਗਿਰਬਾਨ ਵਿੱਚ ਝਾਂਕਣ ਵਾਸਤੇ ਉੱਠ ਕੇ ਵਿਚਾਰ ਕਰ ਲਵੋ। ਇਹ ਅਸੀਂ ਕਦੀ ਵੀ ਨਹੀਂ ਕਰਦੇ ਹਾਂ। ਸਾਡੇ ਮਨ ਅੰਦਰ 99% ਨਹੀਂ 100% ਵੈਲਿਊ ਬੱਚੇ ਦੀ ਪੜ੍ਹਾਈ ਦੀ ਹੈ, 100% ਵੈਲਿਊ ਬੱਚੇ ਦੀ ਨੀਂਦਰ ਦੀ ਹੈ, ਤਾਂ ਹੀ ਅਸੀਂ ਸੈਟਰਡੇ ਸੰਡੇ ਉਸਨੂੰ ਸੁੱਤਾ ਰਹਿਣ ਦੇਣਾ ਚਾਹੁੰਦੇ ਹਾਂ। 100% ਵੈਲਿਊ ਸਾਡੇ ਮਨ ਅੰਦਰ ਹੈ ਬੱਚੇ ਦੇ ਕਰੀਅਰ ਬਣਾਉਣ ਦੀ, ਉਹਦੇ ਹੋਮਵਰਕ ਕਰਾਉਣ ਦੀ, ਉਹਦੇ ਐਗਜ਼ਾਮਸ ਦੀ, ਹਰ ਪੱਖੋਂ 100% ਵੈਲਿਊ ਹੈ। ਪਰ ਸੱਚ ਦੀ, ਆਈਡੀਅਲ ਦੀ, ਚੰਗੀ ਸੰਗਤ ਦੀ, ਵਿਜ਼ਡਮ ਦੀ, ਸਤਿਗੁਰ ਦੀ ਨੌਲੇਜ ਦੇਣ ਵਾਸਤੇ ਸਾਡੇ ਮਨ ਅੰਦਰ ਕੋਈ ਵੈਲਿਊ ਨਹੀਂ ਹੈ। ਕੁਛ ਇਸਦੇ ਬਾਰੇ ਵੈਲਿਊ ਸਮਝਦੇ ਹੀ ਨਹੀਂ ਹਾਂ, ਇਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਨਿੱਕਾ 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 ਛਿਨ ਛਿਨ ਔਦ ਵਿਹਾਰ ਕਰਦਿਆਂ ਕਰਦਿਆਂ ਸਕੂਲ ਸਾਰਾ ਲੰਘ ਜਾਂਦਾ ਹੈ, ਸਕੂਲ ਤੋਂ ਕਾਲਜ ਦਾ ਟਾਈਮ ਆ ਜਾਂਦਾ ਹੈ, ਕਾਲਜ ਦੇ ਟਾਈਮ ਤੋਂ ਬਾਅਦ ਕਰੀਅਰ ਦਾ ਸਵਾਲ ਆ ਜਾਂਦਾ ਹੈ, ਕਰੀਅਰ ਦਾ ਸਵਾਲ ਆਉਂਦਾ ਤਾਂ ਬੱਚੇ ਨੇ ਚੰਗੀ ਪੜ੍ਹਾਈ ਕੀਤੀ ਹੈ, ਚੰਗੇ SAT ਔਰ ਮਾਰਕਸ ਲੈ ਕੇ ਯੂਨੀਵਰਸਿਟੀ 'ਚ ਟੌਪ ਕਰ ਰਿਹਾ, ਤਾਂ ਉਹਨੂੰ ਅਮੈਰੀਕਾ ਦੀ ਕਿਸੇ ਕੰਪਨੀ 'ਚ ਇੱਥੇ ਅਮੈਰੀਕਾ ਵਿੱਚ ਜਾਂ ਲੰਡਨ ਵਿੱਚ ਜੌਬ ਮਿਲ ਜਾਂਦੀ ਹੈ, ਉਹ 2-2 ਕਰੋੜ ਦੀ ਤਨਖਾਹ ਲੈਂਦਾ। ਉਹ ਜਿਨ੍ਹਾਂ ਨੇ 2 ਕਰੋੜ ਤਨਖਾਹ ਜਾਂ 2 ਲੱਖ ਰੁਪਏ ਤਨਖਾਹ ਦੇਣੀ ਹੈ, ਉਹ ਬੱਚੇ ਨੂੰ ਸਾਡੇ ਨੂੰ ਸਵੇਰੇ 7 ਵਜੇ ਕੰਮ 'ਤੇ ਬੁਲਾਉਂਦੇ ਨੇ, ਉਹ ਰਾਤੀ 10 ਵਜੇ ਤੱਕ ਛੱਡਦੇ ਨਹੀਂ ਨੇ। ਬੱਚਾ ਥੱਕਿਆ ਆਉਂਦਾ, ਅਸੀਂ ਕਹਿੰਦੇ ਹਾਂ ਹਾਏ ਥੱਕਿਆ ਆਇਆ, ਸੁੱਤਾ ਰਹਿਣ ਦੇ। ਕਰਦਿਆਂ ਕਰਾਉਂਦਿਆਂ ਉਹ ਬੱਚਾ ਵਿਆਹ ਜਾਂਦਾ ਹੈ, ਔਰ ਵਿਆਹਣ ਤੋਂ ਬਾਅਦ ਉਹਦੇ ਬੱਚੇ ਹੋ ਜਾਂਦੇ ਨੇ, ਉਸਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਦੀ ਸਪਾਊਸ ਨਾਲ ਬਣਦੀ ਨਹੀਂ ਹੈ, ਉਸ ਦੀ ਸਪਾਊਸ ਦੇ ਨਾਲ ਝਗੜੇ ਹੋ ਜਾਂਦੇ ਨੇ, ਤਲਾਕ ਹੋ ਜਾਂਦੇ ਨੇ ਜਾਂ ਮਰਡਰ ਹੋ ਜਾਂਦੇ ਨੇ, ਤਾਂ ਅਸੀਂ ਕਹਿੰਦੇ ਹਾਂ ਪਿਛਲੇ ਜਨਮਾਂ ਦੇ ਕਰਮਾਂ ਦੇ ਭਾਗ, ਜਦਕਿ ਅਸੀਂ ਉਸਨੂੰ ਚੰਗੀ ਸੰਗਤ ਦੀ ਕੋਈ ਵੈਲਿਊ ਦਿੱਤੀ ਨਹੀਂ। ਸਾਡੇ ਮਨ ਅੰਦਰ ਉਸਦੀ ਵੈਲਿਊ ਹੈ ਹੀ ਨਹੀਂ ਹੈ, ਜਰਾ ਵੀ ਰੱਤੀ ਭਰ ਵੀ ਨਹੀਂ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ, ਦਿਸ ਇਜ਼ ਵਨ ਆਫ ਦਾ ਸੋਲੂਸ਼ਨ, ਕਿ ਅਸੀਂ ਜਿਤਨੀ ਵੈਲਿਊ ਪੜ੍ਹਾਈ ਦੀ ਰੱਖੀ ਹੋਈ ਹੈ, ਉਹਦੇ ਨਾਲ ਇਹ ਤਾਂ ਹੋ ਗਿਆ ਕਿ ਅੱਜ ਤੱਕ ਅਮੈਰੀਕਾ ਤੱਕ ਇੰਡੀਆ ਦੀ ਪੜ੍ਹਾਈ, ਸਾਰਾ ਕੰਪਿਊਟਰ, ਸਾਰਾ ਸਾਇੰਸ, ਸਭ ਜਗ੍ਹਾ ਇੰਡੀਆ ਦੇ ਬੱਚੇ ਛਾਏ ਹੋਏ ਨੇ, ਪਰ ਉੱਥੇ ਪਹੁੰਚਦੇ ਹੀ ਨੇ ਗੁਆਚ ਜਾਂਦੇ ਨੇ, ਕਰੈਕਟਰ ਲੂਜ਼ ਹੋ ਜਾਂਦਾ ਹੈ, ਸ਼ਰਾਬ ਪੀਣ ਲੱਗ ਪੈਂਦੇ ਨੇ, ਸਾਰੀ ਦੁਨੀਆ ਭਰ ਦੀਆਂ ਜਿਤਨੀਆਂ ਵੀ ਕਿੱਲਤਾਂ ਨੇ ਉਹਨਾਂ ਨੂੰ ਚੰਬੜ ਜਾਂਦੀਆਂ ਨੇ, ਉਸ ਤੋਂ ਬਾਅਦ ਉਹ ਆਪਣਾ ਸਪਾਊਸ ਲੱਭਦੇ ਨੇ, ਜਾਂ ਤਾਂ ਕਾਲ ਸੈਂਟਰ ਵਿੱਚ ਜਾਂਦੇ ਨੇ, ਅੱਧੀ ਰਾਤੀ ਆਉਂਦੇ ਨੇ, ਸਿਗਰਟਾਂ ਪੀਂਦੇ ਹੋਏ ਫਲੋਰ 'ਤੇ ਡਾਂਸ ਕਰਦਿਆਂ ਉਹ ਆਪਣਾ ਸਾਥੀ ਲੱਭਦੇ ਨੇ, ਤਾਂ ਉਹ ਸਾਥੀ ਦੂਜੇ ਨੂੰ ਡਾਂਸ ਕਰਦਿਆਂ ਕਰਦਿਆਂ ਮੋਢਾ ਟੱਚ ਹੋ ਜਾਂਦਾ, ਸਾਨੂੰ ਬਰਦਾਸ਼ਤ ਨਹੀਂ ਹੁੰਦਾ, ਸਾਡਾ ਝਗੜਾ ਹੋ ਜਾਂਦਾ। ਸਾਰਾ ਬਰਬਾਦੀ ਦਾ ਸਿੱਟਾ ਸੰਗਤ ਨਿਕਲਦੀ ਹੈ। ਜਿਨ੍ਹਾਂ ਨੂੰ ਇਸਦੀ ਵੈਲਿਊ ਨਹੀਂ ਹੈ ਉਹ ਸਮਝਦੇ ਨਹੀਂ ਨੇ। ਮੈਂ ਇੱਕ ਇੰਗਲਿਸ਼ ਦਾ ਸੈਂਟੈਂਸ ਪੜ੍ਹ ਰਿਹਾ ਸੀ, ਇਹਦੇ ਵਿੱਚ ਉਹ ਕਹਿੰਦੇ ਨੇ ਇਹ ਮੈਨ ਵਿਦਆਊਟ ਨੌਲੇਜ ਆਫ ਹਿਮਸੈਲਫ, ਜਿਸ ਨੂੰ ਆਪਣੇ ਬਾਰੇ ਪਤਾ ਹੀ ਨਹੀਂ ਹੈ, ਇਹ ਮੈਨ ਵਿਦਆਊਟ ਨੌਲੇਜ ਆਫ ਹਿਮਸੈਲਫ ਐਂਡ ਹਿਸ ਹੈਰੀਟੇਜ, ਆਪਣੇ ਕਲਚਰ, ਆਪਣੇ ਸੰਸਕਾਰ, ਆਪਣੇ ਧਰਮ, ਆਪਣੇ ਮਾਤਾ ਪਿਤਾ ਦੀ ਸੰਸਕ੍ਰਿਤੀ ਬਾਰੇ ਜਿਸ ਨੂੰ ਕੁਛ ਨਹੀਂ ਪਤਾ ਹੈ, ਇਜ਼ ਲਾਈਕ ਅ ਟ੍ਰੀ ਵਿਦਆਊਟ ਰੂਟਸ, ਉਸ ਦੀਆਂ ਕੋਈ ਜੜ੍ਹਾਂ ਹੀ ਨਹੀਂ। ਉਹ ਲੋਕ ਜਿਨ੍ਹਾਂ ਨੂੰ ਸਤਿਗੁਰ ਵਿਜਡਮ ਦੀ ਚੰਗੀ ਸੰਗਤ ਨਹੀਂ ਮਿਲੀ, ਉਹ ਨਹੀਂ ਪੜ੍ਹਾਈ ਗਈ, ਉਹ ਬੱਚੇ ਪੜ੍ਹਾਈ, ਕਰੀਅਰ, ਜੌਬ, ਗੋਲ ਲਈ ਹਰ ਗਲਤ ਰਾਹ ਅਪਣਾ ਲੈਂਦੇ ਹਨ। ਸਿਰਫ ਬੱਚੇ ਨੂੰ ਪੜ੍ਹਾ ਦੇਣ ਨਾਲ ਕੁਛ ਨਹੀਂ ਹੋਏਗਾ। ਅੱਜ ਮੈਂ ਦੇਖਦਾ ਕਿਤਨੇ ਐਸੇ ਮੇਰੇ ਸੱਜਣ ਮਿੱਤਰ ਨੇ ਜਿਨ੍ਹਾਂ ਨੂੰ ਮੈਂ ਜਾ ਕੇ ਕਹਿੰਦਾ ਤੁਸੀਂ ਸੈਮੀਨਾਰ 'ਤੇ ਆਓ, ਸਰਦਾਰ ਜੀ ਆ ਜਾਂਦੇ ਨੇ ਪਰ ਪੁੱਛੋ ਵੋਟੀ ਕਿਉਂ ਨਹੀਂ ਆਈ, ਇਹ ਬੱਚਿਆਂ ਨੂੰ ਪੜ੍ਹਾ ਰਹੀ ਸੀ। ਜਦੋਂ ਤੁਸੀਂ ਮੇਰੀ ਵੋਟੀ ਨੂੰ ਆਪ ਹੀ ਪੁੱਛ ਲਓ, ਵੋਟੀ ਨੂੰ ਪੁੱਛੋ, ਬੱਚਿਆਂ ਦੇ ਐਗਜ਼ਾਮ ਹੁੰਦੇ ਨੇ, ਮੈਂ ਕਿਹਾ ਐਗਜ਼ਾਮ 12 ਮਹੀਨੇ ਹੁੰਦੇ ਨੇ ਲੇਕਿਨ ਉਹ ਪੜ੍ਹਾਉਂਦੇ ਨੇ। ਫਿਰ 12 ਸਾਲ ਪੜ੍ਹਾਉਣ ਤੋਂ ਬਾਅਦ ਜਦੋਂ ਬੱਚਾ ਕਾਲਜ ਆਉਂਦਾ, ਹੁਣ ਕੰਪੀਟੀਸ਼ਨ ਦੇ ਦਿਨ ਨੇ, ਕੰਪੀਟੀਸ਼ਨ ਵਿੱਚ ਬੱਚੇ ਨੇ ਨਾਮ ਨੰਬਰ ਲੈ ਕੇ ਯੂਨੀਵਰਸਿਟੀ 'ਚ ਦਾਖਲਾ ਲੈਣਾ, ਫਿਰ ਉਹ ਦਾਖਲਾ ਜਦੋਂ ਹੋ ਗਿਆ ਫਿਰ ਵੀ ਸੱਚ ਦੀ ਸੰਗਤ ਨਹੀਂ ਲੈਣੀ। ਮੈਂ ਉਹਨਾਂ ਦੀ ਕੋਈ ਟੌਂਟ ਜਾਂ ਉਹਨਾਂ ਦੀ ਸ਼ਿਕਾਇਤ ਜਾਂ ਨਿੰਦਾ ਨਹੀਂ ਕਰ ਰਿਹਾ, ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਅਸੀਂ ਸਾਰੇ ਇੰਝ ਹੀ ਕਰਦੇ ਹਾਂ। ਤਾਂ ਅਸੀਂ ਫਿਰ ਉਹਨਾਂ ਦਾ ਗੋਲ, ਕਰੀਅਰ ਸਭ ਬਣਾਉਣ ਵਿੱਚ ਲੱਗ ਗਏ, ਪਰ ਸਾਨੂੰ ਇਹ ਨਹੀਂ ਪਤਾ ਸਾਡਾ ਇਹ ਬੱਚਾ ਪੜ੍ਹ ਜਾਏਗਾ, ਇਸ ਨੂੰ ਸਪਾਊਸ ਨਾਲ ਹੈਂਡਲ ਕਰਨਾ ਨਹੀਂ ਆਏਗਾ, ਇਹ ਬਿਜ਼ਨਸ ਜਾਂ ਕੋਈ ਨੌਕਰੀ ਕਰੇਗਾ, ਜਿੱਥੇ ਵੀ ਕਿੱਥੇ ਵੀ ਕੋਈ ਵੀ ਗਲਤ ਕੰਮ ਕਰਨਾ ਪਿਆ ਤਾਂ ਕਰ ਲਵੇਗਾ, ਕਿਉਂਕਿ ਇਹਦੀਆਂ ਜੜ੍ਹਾਂ ਨਹੀਂ ਹਨ, ਇਹ ਸਿਰਫ ਟ੍ਰੀ ਬਣ ਗਿਆ ਹੈ। ਜਿਹੜਾ ਟ੍ਰੀ ਸਿਰਫ ਬਣ ਜਾਏ, ਜੜ੍ਹਾਂ ਨਾ ਹੋਣ, ਉਹ ਪਰਫਿਊਮ ਛਿੜਕ ਕੇ ਆਫਿਸ ਚਲਾ ਜਾਏਗਾ, ਨਹਾਏਗਾ ਵੀ ਨਹੀਂ, ਦੰਦ ਵੀ ਨਹੀਂ ਸਾਫ਼ ਕਰੇਗਾ। ਜਿਹਦਾ ਟ੍ਰੀ ਬਣ ਗਿਆ ਉਹਦੇ ਕੋਲ ਜੜ੍ਹਾਂ ਨਹੀਂ ਨੇ, ਉਹਦੀ ਤਨਖਾਹ ਬਹੁਤ ਵਧੀਆ ਆਏਗੀ ਪਰ ਆਫਿਸ ਜਾ ਕੇ ਲੋਕਾਂ ਨਾਲ ਨਹੀਂ ਬਣੇਗੀ। ਹਰ ਆਫਿਸ 'ਚ ਜਿੱਥੇ ਮਰਜ਼ੀ ਤਬਾਦਲਾ ਹੁੰਦਾ ਹੋ ਜਾਏ ਉੱਥੇ ਦੀ ਲੜਾਈ ਹੋ ਜਾਏਗੀ, ਜਿੱਥੇ ਉਹਨੂੰ ਜਾਣਾ ਪਏ ਉਹ ਰਿਸ਼ਵਤ ਲੈ ਲੇਗਾ, ਜਿੱਥੇ ਮਰਜ਼ੀ ਉਹਦਾ ਝਗੜਾ ਕਰ ਲੇਗਾ, ਜਿਸ ਕੁੜੀ ਨਾਲ ਜਾਂ ਜਿਸ ਮੁੰਡੇ ਨਾਲ ਉਹਦਾ ਵਿਆਹ ਹੋਏਗਾ ਉੱਥੇ ਕਰ ਲੇਗਾ, ਜਿਹੜੇ ਉਹਦੇ ਬੱਚੇ ਹੋਣਗੇ ਉਹਨਾਂ ਨਾਲ ਔਖਾ ਹੋ ਜਾਏਗਾ। ਕਾਰਨ ਕੀ ਹੈ ਕਿ ਉਸਨੇ ਸਭ ਕੁਛ ਤਿਆਰ ਕੀਤਾ ਪਰ ਸੱਚ ਦੀ ਵਿਜ਼ਡਮ, ਸਤਿਗੁਰ ਉਹਦੇ ਕੋਲ ਜੜ੍ਹਾਂ ਨਹੀਂ ਸਨ। ਜੜ੍ਹਾਂ ਨਾ ਹੋਣ ਨਾ ਪੇੜ ਸੁੱਕ ਜਾਂਦੇ। ਅਤੇ ਗੁਰੂ ਪਾਤਸ਼ਾਹ ਇੱਕ ਬੜਾ ਸੋਹਣਾ ਜਿਹਾ ਇਲੂਜਨ ਤਿਆਰ ਕਰਕੇ ਕਹਿੰਦੇ, ਕਾਹੇ ਰੇ ਮਨਚਿਤ ਮੈਂ ਉੱਦਮ ਜਾਂ ਆਹਰ ਹਰ ਜੀ ਉਹ ਭਰਿਆ, ਸੈਲ ਪੱਥਰ ਨੇ ਜੰਤ ਉਪਾਏ ਟਾਂਕਾ ਰਿਜ਼ਕ ਅੱਗੇ ਕਰ ਧਰਿਆ। ਹੁਣ ਕੀ ਕਹਿੰਦੇ ਨੇ ਅੱਗੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੁਣ ਮੇਰੇ ਮਾਧੋ ਜੀ ਕਿਹਨੂੰ ਕਹਿ ਰਹੇ, ਕਿਸੇ ਥਰਡ ਪਰਸਨ ਨੂੰ ਨਹੀਂ ਕਹਿ ਰਹੇ, ਆਪਣੇ ਮਨ ਨੂੰ ਕਹਿ ਰਹੇ, ਉਹ ਮੇਰੇ ਮਨ, ਮੇਰੇ ਮਾਧੋ ਜੀ ਤੇਰੇ ਕੋਲ ਨਹੀਂ ਪਤਾ, ਜਿਹੜਾ ਸੱਚ ਦੀ ਸੰਗਤ ਲੈ ਲੈਂਦਾ ਉਹ ਤਰ ਜਾਂਦਾ ਹੈ, ਭਾਵ ਉਹਨੂੰ ਜੀਵਨ ਵਿੱਚ ਜੀਣਾ ਆ ਜਾਂਦਾ ਹੈ, ਉਹਦਾ ਕਰੈਕਟਰ, ਉਹਦਾ ਬਿਹੇਵੀਅਰ, ਉਹਦਾ ਕਿਰਦਾਰ ਚੰਗਾ ਬਣ ਜਾਂਦਾ ਹੈ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੱਚ ਦੀ ਸੰਗਤ ਵਿੱਚ ਗੁਰਪ੍ਰਸਾਦ ਮਿਲਦੀ ਹੈ, ਗਿਆਨ ਮਿਲਦਾ ਹੈ, ਸੱਚ ਦੀ ਨੌਲੇਜ ਮਿਲਦੀ ਹੈ, ਪਰਮ ਪਦ ਪਾਇਆ, ਉਹ ਆਈਡੀਅਲ ਮਨੁੱਖ ਬਣ ਜਾਂਦਾ ਹੈ। ਤਾਂ ਕੀ ਹੋ ਜਾਂਦਾ, ਸੁੱਕੇ ਕਾਸ਼ਟ ਹਰਿਆ, ਸੁੱਕੇ ਪੇੜ ਹਰੇ ਹੋ ਜਾਂਦੇ ਹਨ ਜਦੋਂ ਉਹਨਾਂ ਕੋਲ ਰੂਟਸ ਹੁੰਦੀਆਂ, ਤਾਂ ਰੂਟਸ ਧਰਤੀ ਤੋਂ ਪਾਣੀ ਅਤੇ ਭੋਜਨ ਅਤੇ ਸਾਰਾ ਅੰਮ੍ਰਿਤ ਚੂਸ ਲੈਂਦੀਆਂ, ਪੇੜ ਨੂੰ ਹਰਾ ਕਰ ਦਿੰਦੀਆਂ ਹਨ। ਪਰ ਜਿਸ ਕੋਲ ਸਿਰਫ ਟ੍ਰੀ ਹੈ ਔਰ ਜੜ੍ਹਾਂ ਨਹੀਂ ਹਨ, ਉਹਦਾ ਪਤਾ ਕੀ ਹਾਲ ਹੁੰਦਾ। ਮੈਂ ਇਹ ਸ਼ਬਦ ਰੋਜ਼ ਪੜ੍ਹਦਾ, ਤੁਸੀਂ ਸਾਰੇ ਰੋਜ਼ ਰਾਹ ਸਾਹਿਬ ਵਿੱਚ ਇਹਨੂੰ ਪੜ੍ਹਦੇ ਹੋ, ਕਦੇ ਇਤਨੇ ਧਿਆਨ ਨਾਲ ਪੜ੍ਹਿਆ ਨਹੀਂ ਸੀ, ਪਰ ਲੇਕਿਨ ਹੁਣ ਮੈਂ ਪੜ੍ਹਿਆ ਤਾਂ ਸ਼ਬਦ ਸਾਰੇ ਦਾ ਸਾਰਾ ਡਰਪੋਕ ਮਨੁੱਖ ਦਾ ਡਰ ਦੂਰ ਕਰਨ ਵਾਸਤੇ। ਆਈ ਵਾਜ਼ ਸਰਪ੍ਰਾਈਜ਼ ਟੂ ਰੀਡ ਦਿਸ, ਕਿ ਕਹਿ ਰਹੇ ਜਨਨ ਪਿਤਾ ਲੋਕ ਸੁਧਵੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ, ਓਏ ਮੇਰੇ ਮਨ ਡਰਦਾ ਕਿਉਂ ਹੈ ਯਾਰ, ਤੂੰ ਭੁੱਖਾ ਨਹੀਂ ਮਰੇਗਾ, ਪੱਥਰ ਥੱਲੇ ਵੀ ਕੀੜਿਆਂ ਵਾਸਤੇ ਭੋਜਨ ਹੁੰਦਾ ਹੈ, ਡੋਂਟ ਵਰੀ, ਰਿਜ਼ਕ ਰੋਟੀ ਕਮਾਈ, ਇਸ ਨਾਲ ਗੱਲਾਂ ਦੀ ਚਿੰਤਾ ਨਾ ਕਰਿਆ ਕਰ। ਸਾਰਾ ਸ਼ਬਦ ਡਰਪੋਕ ਮਨੁੱਖ ਨੂੰ ਫੀਅਰਲੈਸ ਬਣਾਉਣ ਵਾਸਤੇ ਹੈ, ਪਰ ਜਿਸ ਕੋਲ ਰੂਟਸ ਹੀ ਨਹੀਂ ਹਨ, ਕੱਚਾ ਜਿਹਾ ਟ੍ਰੀ ਬਣ ਗਿਆ, ਉਹ ਸੁੱਕਾ ਪੇੜ ਹੋ ਜਾਂਦਾ, ਔਰ ਸੁੱਕਾ ਪੇੜ ਹੀ ਜਿੱਥੇ ਵੀ ਰਿਸ਼ਵਤ ਲੈਣੀ ਹੈ, ਜਿੱਥੇ ਵੀ ਕੋਈ ਗਲਤ ਕੰਮ ਕਰਨਾ ਹੈ, ਜੇ ਕਰਨਾ ਪੈ ਜਾਏ ਤਾਂ ਕਰ ਹੀ ਲੈਂਦਾ ਹੈ। ਉਹ ਗਲਤ ਰਾਹ ਅਪਣਾ ਲੈਂਦੇ ਹਨ, ਪਰ ਆਪਸੀ ਪਿਆਰ ਭਾਈਚਾਰੇ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਉਹ ਹਰ ਪਲ ਬੇਚੈਨ ਜੀਵਨੀ ਜੀਉਂਦੇ ਹਨ। ਅੰਨ ਕਾਏ ਰਾਤ ਤੜਿਆ ਵਾਟ ਦੁਹੇਲੀ ਰਾਹ, ਸਾਰਾ ਜੀਵਨ ਦੁਹੇਲਾ ਦੁਖੀ ਡਿਊਐਲਿਟੀ ਵਾਲਾ ਹੋ ਜਾਂਦਾ ਹੈ। ਬਿਨਵੰਤ ਨਾਨਕ ਬਿਨ ਨਾਮ ਹਰ ਕੈ, ਸਦਾ ਫਿਰਤ ਦੁਹੇਲੀ ਵਾਲਾ ਜੀਵਨ ਬਣ ਜਾਂਦਾ ਸਾਡਾ, ਅਸੀਂ ਹਮੇਸ਼ਾ ਬੇਚੈਨ ਰਹਿੰਦੇ ਹਾਂ। ਸੋ ਜਿਹੜੇ ਸੰਗਤ ਵਿੱਚ ਜਾ ਕੇ ਵੀ ਸੱਚ ਨਹੀਂ ਲੈਂਦੇ ਹਨ, ਉਹ ਜਾਂ ਜਿਹੜੇ ਇਗਨੋਰ ਕਰ ਰਹੇ ਹਨ, ਜਿਨ੍ਹਾਂ ਨੇ ਕਦੀ ਸੁਣਿਆ ਨਹੀਂ ਹੈ, ਉਹ ਸਭ ਵਾਸਤੇ ਗੱਲ ਯਾਦ ਰੱਖਣੀ ਪਏਗੀ ਕਿ ਉਹ ਬੇਚੈਨੀ ਵਾਲਾ ਜੀਵਨ ਜੀਂਦੇ ਹਨ, ਉਹਨਾਂ ਨੂੰ ਪਤਾ ਨਹੀਂ, ਉਹ ਦੋ ਪਹੀਆਂ ਵਿਸਰ ਗਈਆਂ, ਬਸ ਕਦੇ ਤੋਲਾ ਕਦੇ ਮਾਸਾ, ਜਿਹੜਾ ਜੀ ਗਰਮ ਹਵਾ ਚੱਲੀ ਤਾਂ ਔਖੇ, ਜਿਹੜਾ ਜੀ ਠੰਡੀ ਚੱਲੀ ਤਾਂ ਔਖੇ, ਬਸ ਸਾਰਾ ਜੀਵਨ ਉਹਨਾਂ ਦਾ ਬੇਚੈਨ। ਬਿਨਵੰਤ ਨਾਨਕ ਬਿਨ ਨਾਮ ਹਰ ਕੈ, ਸਦਾ ਫਿਰਤ ਦੁਹੇਲੀ। ਕਿਉਂ? ਕਿਉਂਕਿ ਉਹ ਅੰਨ ਕਾਏ ਰਾਤੜਿਆ ਅਨਫਰੂਟਫੁੱਲ ਕੰਮਾਂ ਵਿੱਚ ਰੱਤੇ ਰਹਿੰਦੇ ਹਨ, ਪਰ ਫਰੂਟਫੁੱਲ ਕੰਮ ਵਿਜ਼ਡਮ ਸਤਿਗੁਰ ਸੱਚ ਦੀ ਸੰਗਤ ਲੈਣਾ ਉਹਨਾਂ ਨੂੰ ਵਾਰਾ ਹੀ ਨਹੀਂ ਖਾਂਦਾ। ਸੰਗਤ ਦੀਆਂ ਕਿਸਮਾਂ ਥੋੜ੍ਹੀਆਂ ਜਿਹੀਆਂ ਡਿਸਕਸ ਕਰਦੇ ਹਾਂ। ਮੈਂ ਫਿਰ ਤੁਹਾਨੂੰ ਦੱਸਦੇ ਹਾਂ ਕਿ ਸਭ ਕੁਝ ਤੁਹਾਨੂੰ ਪਤਾ ਹੈ, ਮੈਂ ਤੇ ਸਿਰਫ ਹੱਸ ਖੇਡ ਕੇ ਜਾਂ ਮਾਹੌਲ ਤਿਆਰ ਕਰਕੇ ਤੁਹਾਨੂੰ ਸਿਰਫ ਕਲਿੱਕ ਕਰਾਉਣ ਦਾ ਯਤਨ ਕਰ ਰਿਹਾ। ਕੁਛ ਵੀ ਐਕਸਟਰਾਆਰਡੀਨਰੀ ਗੱਲ ਨਹੀਂ ਕੀਤੀ ਜਾ ਰਹੀ, ਬੜਾ ਲੇ ਮੈਨ ਕਾਮਨ ਮੈਨ ਦੀ ਲੈਂਗੁਏਜ ਹੀ ਤੁਹਾਡੇ ਨਾਲ ਸਾਂਝ ਕਰ ਰਿਹਾ। ਕਿਉਂਕਿ ਐਵੇਂ ਕਹਿੰਦਾ ਸੰਗਤ ਕਰੀਏ ਸਾਧਗੀ, ਤਾਂ ਲੋਕ ਕੋਈ ਸੰਤ ਸਾਧ ਲੱਭਦੇ ਰਹਿੰਦੇ ਨੇ, ਉਹਦੀ ਸੰਗਤ ਚਲੇ ਜਾਂਦੇ ਨੇ, ਪਰ ਸੱਚਾ ਜੀਵਨ ਪ੍ਰਾਪਤ ਹੁੰਦਾ ਕਿ ਨਹੀਂ ਹੁੰਦਾ, ਉਸ ਸਮਝਦੇ ਨੇ ਅਸੀਂ ਹੋ ਆਏ ਹਾਂ, ਸੰਤਾਂ ਦੇ ਪੈਰ ਚਾੜ ਆਏ ਹਾਂ, ਚਰਨ ਤੋੜ ਲੈ ਆਏ ਹਾਂ, ਗੱਲ ਖਤਮ ਹੋਈ। ਸੋ ਭੁਲੇਖਾ ਸਾਰੀ ਉਮਰ ਪਿਆ ਰਹਿੰਦਾ, ਇਸ ਕਰਕੇ ਮੈਂ ਬਹੁਤ ਗ੍ਰਾਸ ਰੂਟ ਲੈਵਲ ਤੇ ਤੁਹਾਡੇ ਨਾਲ ਕਾਮਨ ਗੱਲਾਂ ਦੀਆਂ ਸਾਂਝ ਕਰ ਰਿਹਾ, ਤੁਹਾਨੂੰ ਕੋਈ ਉਹ ਸਾਰੇ ਸਿੰਪਟਮਸ ਕੋਈ ਉਹ ਚੰਗੇ ਸਾਇੰਸ ਰਿਲੇਟ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਪਤਾ ਸਾਰਾ ਕੁਝ ਤੁਹਾਨੂੰ ਹੈ, ਮੈਂ ਤੁਹਾਨੂੰ ਕੁਝ ਪੜਾ ਨਹੀਂ ਰਿਹਾ, ਕਰੋਨਾ ਕਰਕੇ ਆਪਣੇ ਸਮੇਤ ਤੁਹਾਡੇ ਨਾਲ ਸਾਂਝ ਕਰ ਰਿਹਾ। ਅਸੀਂ ਆਪਣਾ ਘਰ, ਆਪਣੀ ਕੌਮ, ਆਪਣਾ ਇਹ ਸਾਰਾ ਭਾਰਤ ਵਰਸ਼ ਔਰ ਆਪਣੀ ਇਹ ਸਾਰੀ ਦੁਨੀਆ ਠੀਕ ਕਰ ਸਕਦੇ ਹਾਂ, ਜੇਕਰ ਅਸੀਂ ਆਪਣੇ ਮਨ ਨੂੰ ਚੰਗੀ ਸੰਗਤ ਦੇਣ ਜੋਗੇ ਹੋ ਗਏ ਤਾਂ। ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਸੰਗਤ ਦੀਆਂ ਕਿਸਮਾਂ, ਲੋਕਾਂ ਕੋਲ ਜੀਤ ਤੋਂ ਸੰਗਤ ਆਉਂਦੀ, ਮੈਂ ਪਹਿਲਾਂ ਡਿਸਕਸ ਕਰ ਚੁੱਕਾ, ਲੋਕ ਮਨੁੱਖਾਂ ਤੋਂ ਸੰਗਤ ਲੈਂਦੇ ਹਨ ਤੇ ਦੂਜਾ ਬਿਨਾਂ ਮਨੁੱਖਾਂ ਤੋਂ ਵੀ ਲੈਂਦੇ ਹਾਂ। ਸੋ ਅਸੀਂ ਇਸਦਾ ਨਾਂ ਰੱਖ ਲਿਆ ਮਨੁੱਖਾਂ ਤੋਂ ਬਿਨਾਂ ਮਨੁੱਖਾਂ ਤੋਂ, ਮਨੁੱਖਾਂ ਤੋਂ ਲੈਂਦੇ ਹਾਂ, ਜੀਨਸ ਤੋਂ, ਪੇਰੈਂਟਸ ਤੋਂ, ਆਪਣੇ ਭੈਣ ਭਰਾ ਤੋਂ, ਮੁਹੱਲੇ ਦੇ ਬੱਚਿਆਂ ਤੋਂ, ਸਕੂਲ ਕਾਲਜ ਤੋਂ, ਮਿੱਤਰ ਰਿਸ਼ਤੇਦਾਰਾਂ ਤੋਂ, ਆਪਣੇ ਨੌਕਰੀ ਬਿਜ਼ਨਸ ਵਿੱਚ ਜਿਹੜੇ ਸਾਡੇ ਨਾਲ ਉੱਠਦੇ ਬੈਠਦੇ ਨੇ ਉੱਥੋਂ ਦੇ ਮਾਹੌਲ ਤੋਂ, ਧਾਰਮਿਕ ਸਥਾਨਾਂ ਤੋਂ। ਬਿਨਾਂ ਮਨੁੱਖਾਂ ਤੋਂ ਕਿਵੇਂ ਲੈਂਦੇ ਹਾਂ? ਕਿਤਾਬਾਂ ਤੋਂ। ਕਹਿੰਦੇ ਨੇ ਕਿਤਾਬ ਮਨੁੱਖ ਦਾ ਸਭ ਤੋਂ ਚੰਗਾ ਫਰੈਂਡ ਹੁੰਦਾ ਹੈ, ਲਿਟਰੇਚਰ, ਬੁੱਕਸ, ਲੇਕਿਨ ਜੇ ਮਨੁੱਖ ਪੜ੍ਹੇ ਹੀ ਭੈੜੀਆਂ ਕਿਤਾਬਾਂ, ਭੈੜਾ ਲਿਟਰੇਚਰ, ਤਾਂ ਉਹ ਫਿਰ ਉਹਦਾ ਦੁਸ਼ਮਣ ਵੀ ਹੋ ਗਿਆ। ਕਿਤਾਬਾਂ, ਲਿਟਰੇਚਰ, ਲੋਕ ਧਾਰਮਿਕ ਗ੍ਰੰਥ ਦੀ ਵੀ ਸੰਗਤ ਲੈ ਸਕਦੇ ਹਨ, ਮੀਡੀਆ ਤੋਂ ਲੈਂਦੇ ਹਨ, ਇੰਟਰਨੈਟ ਤੋਂ ਲੈਂਦੇ ਹਨ, ਮੈਗਜ਼ੀਨਾਂ ਤੋਂ ਲੈਂਦੇ ਹਨ, ਨਾਵਲ ਤੋਂ ਲੈਂਦੇ ਹਨ, ਫਿਲਮਾਂ ਤੋਂ ਲੈਂਦੇ ਹਨ। ਉੱਥੇ ਉਹਨੇ ਕੋਈ ਮਨੁੱਖ ਦੇ ਨੇੜੇ ਨਹੀਂ ਲੱਗੇ, ਪਰ ਉਹਨਾਂ ਦੀ ਸੰਗਤ ਲੈ ਲਈ। ਕਬੀਰ ਸਾਹਿਬ ਕਹਿੰਦੇ ਹਨ, ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਕ। ਕਬੀਰ ਸਾਹਿਬ ਸਾਨੂੰ ਆਪਣੇ ਇਸ ਸ਼ਲੋਕ ਰਾਹੀਂ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ ਵੀ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਕ। ਤਾਂ ਸਾਕਤ ਕੌਣ ਹੈ? ਸਾਨੂੰ ਹੱਕ ਹੈ ਕਿ ਅਸੀਂ ਕਿਸੇ ਇੱਕ ਮਨੁੱਖ ਵੱਲ ਉਂਗਲ ਕਰਕੇ ਕਹੀਏ ਕਿ ਇਹ ਸਾਕਤ ਹੈ? ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਕਿਸੇ ਨੂੰ ਕਹੀਏ। ਫਿਰ ਸਾਕਤ ਬਾਰੇ ਪਤਾ ਹੀ ਨਹੀਂ ਹੋਏਗਾ ਤੇ ਉਹਦਾ ਸੰਗ ਅਸੀਂ ਕਰ ਲਵਾਂਗੇ ਤਾਂ ਸਾਨੂੰ ਨੁਕਸਾਨ ਹੋ ਜਾਏਗਾ। ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕਿਛ ਲਾਗੇ ਦਾਗ। ਬਾਸਨ ਕਾਰੋ ਪਰਸੀਏ, ਕਾਲੇ ਭਾਂਡੇ ਨਾਲ ਜਿਹੜਾ ਸੜ ਗਿਆ ਭਾਂਡਾ ਜਾਂ ਕਹਿ ਦਾ ਭਾਂਡਾ, ਉਹਦੇ ਵਿੱਚ ਕਾਲਖ ਹੁੰਦੀ ਹੈ, ਜੇ ਸੌ ਧੋਵਾਂ ਤੇ ਉਹਦੇ ਚੋਂ ਕਾਲਖ ਨਿਕਲਦੀ ਨਹੀਂ ਹੈ। ਉਜਲ ਕਹਿਾਂ ਛਿਲਕਣਾ ਕੋਟਮ ਕਾਲੜੀ, ਮਸ ਧੋਤਿਆਂ ਜੂਠਣਾ ਉੱਤਰੀ, ਜੇ ਸੌ ਧੋਵਾਂ ਤਿਸ, ਉਹਨੂੰ ਧੋਵੋ ਤਾਂ ਵੀ ਉਹਦੇ ਚੋਂ ਕਾਲਖ ਨਿਕਲ ਆਉਂਦੀ ਹੈ, ਕਹਿ ਦੇ ਭਾਂਡੇ ਦੀ ਪ੍ਰੋਪਰਟੀ ਹੈ। ਕਹਿੰਦੇ ਕਿ ਕਾਲਖ ਨੂੰ ਟੱਚ ਜੇ ਕਰ ਲਵੋ ਤਾਂ ਕਾਲਖ ਲੱਗ ਜਾਂਦੀ ਹੈ। ਕਾਲਖ ਨੂੰ ਸਾਡਾ ਕੱਪੜਾ ਲੱਗ ਜਾਏ ਤਾਂ ਸਾਡਾ ਕੱਪੜਾ ਕਾਲਾ ਹੋ ਜਾਂਦਾ ਹੈ, ਕਾਲਖ ਲੱਗ ਗਈ। ਹੁਣ ਕਬੀਰ ਸਾਹਿਬ ਦੇ ਸ਼ਲੋਕ ਵਿੱਚ ਥੋੜਾ ਡਵੈਲ ਕਰਨਾ ਪਏਗਾ। ਜੇਕਰ ਅਸੀਂ ਭੈੜੇ ਮਨੁੱਖ ਜਿਸ ਨੂੰ ਸਾਕਤ ਕਹਿ ਰਹੇ ਨੇ, ਸਾਕਤ ਦੀ ਅਸੀਂ ਡੈਫੀਨੇਸ਼ਨ ਥੋੜ੍ਹੀ ਜਿਹੀ ਸਮਝ ਲੈਂਦੇ ਵੀ ਸਾਕਤ ਕਿਸ ਨੂੰ ਕਹਿੰਦੇ ਨੇ, ਪਰ ਜੇ ਭੈੜੇ ਮਨੁੱਖ ਦਾ ਸੰਗ ਕਰ ਲਿਆ ਉਸਦਾ ਪ੍ਰਤੀਕ ਵਰਤ ਰਹੇ ਨੇ ਕਬੀਰ ਸਾਹਿਬ, ਕਾਲਖ ਦਾ ਭਾਂਡਾ। ਪਰ ਕਿਸ ਨੂੰ ਅਸੀਂ ਲੇਬਲ ਨਹੀਂ ਨਾ ਲਗਾ ਸਕਦੇ ਕਿ ਕੌਣ ਭੈੜਾ ਹੈ। ਫਰੀਡਮ ਆਫ ਸਪੀਚ ਹੈ, ਹਰ ਕਿਸਮ ਦੀ ਫਰੀਡਮ ਹੈ, ਜੋ ਮਨੁੱਖ ਜੋ ਮਰਜ਼ੀ ਕਰੇ, ਤਾਂ ਇਹ ਵੀ ਤਾਂ ਨਹੀਂ ਨਾ ਅਲਾਊਡ ਕਿ ਕੋਈ ਕਿਸੇ ਉੱਤੇ ਬਲੇਮ ਲਾਏ, ਕੋਈ ਕਿਸੇ ਨੂੰ ਲੇਬਲ ਕਰੇ, ਫਿਰ ਕਿਵੇਂ ਸਮਝੀਏ। ਮੈਂ ਸੋਚ ਰਿਹਾ ਸੀ ਕਿ ਭੈੜੇ ਮਨੁੱਖ ਬਾਰੇ ਹੀ ਕਬੀਰ ਸਾਹਿਬ ਨਹੀਂ ਕਹਿ ਰਹੇ ਨੇ। ਜੇਕਰ ਅਸੀਂ ਕਿਸੇ ਭੈੜੇ ਮਨੁੱਖ ਕੋਲ ਬੈਠੇ ਹਾਂ ਔਰ ਉਹਦੀ ਸੰਗਤ ਅਸੀਂ ਲੈ ਲਈ ਤਾਂ ਤੇ ਮਨੁੱਖ ਦੀ ਗੱਲ ਹੋ ਗਈ ਵੀ ਉਹ ਸਾਕਤ ਹੈ। ਲੇਕਿਨ ਜਦੋਂ ਅਸੀਂ ਕਿਤਾਬਾਂ ਤੋਂ, ਫਿਲਮਾਂ ਤੋਂ, ਇੰਟਰਨੈਟ ਤੋਂ, ਗਾਣਿਆਂ ਤੋਂ ਅਤੇ ਜਿਤਨੀਆਂ ਐਲਬਮ ਵਾਲੇ ਸੀਨ ਟੀਵੀ ਤੇ ਆਉਂਦੇ ਨੇ ਉਹਨਾਂ 'ਚ ਨੰਗੇਜ਼ ਦਾ ਸਭ ਕੁਝ ਦਿਖਾਉਂਦੇ ਨੇ, ਜਦੋਂ ਉਹਦੇ ਤੋਂ ਲੈ ਰਹੇ ਹਾਂ ਤਾਂ ਤੇ ਕੋਈ ਨੇੜੇ ਵੀ ਨਹੀਂ ਲੱਗਾ ਉਹਦੇ। ਅੱਜ ਸਾਡਾ ਬੱਚਾ, ਅੱਜ ਸਾਡਾ ਸਾਰਾ ਜਿਹੜਾ ਮਾਹੌਲ ਵਿਗੜ ਰਿਹਾ ਹੈ, ਇਹਦੇ ਵਿੱਚ ਮਨੁੱਖ ਮਨੁੱਖ ਦੇ ਨੇੜੇ ਨਹੀਂ ਜਾਂਦਾ। ਬੱਚਾ ਸਾਡਾ ਕਮਰੇ 'ਚ ਹੀ ਬੰਦ ਹੁੰਦਾ ਹੈ ਤੇ ਬੰਦ ਕਮਰੇ 'ਚ ਹੀ ਇੰਟਰਨੈਟ ਤੇ ਰਿਸਕੀ ਮੇਲਸ ਦੇਖ ਕੇ, ਸਾਰਾ ਗੰਦ ਬਲਾ ਦੇਖ ਕੇ ਸੰਗਤ ਲੈ ਲੈਂਦਾ ਹੈ। ਕਬੀਰ ਸਾਹਿਬ ਕਹਿ ਰਹੇ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ। ਤੇ ਅੱਜ ਕਬੀਰ ਸਾਹਿਬ ਜੇ ਆ ਜਾਣ ਤੇ ਅਸੀਂ ਕਬੀਰ ਸਾਹਿਬ ਨੂੰ ਪੁੱਛਾਂਗੇ ਤਾਂ ਉਹ ਕਹਿਣਗੇ ਮੈਂ ਮਨੁੱਖਾਂ ਤੋਂ ਦੂਰ ਜਾਣਾ ਹੀ ਤੈਨੂੰ ਨਹੀਂ ਕਿਹਾ, ਮਨੁੱਖਾਂ ਤੋਂ ਦੂਰ ਜਾਣ ਦੀ ਗੱਲ ਨਹੀਂ ਕੀਤੀ, ਮੈਂ ਤੇ ਤੈਨੂੰ ਇਹ ਕਹਿਣਾ ਚਾਹੁੰਦਾ ਮਨੁੱਖ ਦੇ ਨਾਲ ਨਫ਼ਰਤ ਨਾ ਕਰ, ਪਾਪ ਸੇ ਨਫ਼ਰਤ ਕਰੋ, ਪਾਪੀ ਸੇ ਨਹੀਂ। ਜੋ ਉਸਦੀਆਂ ਮਾੜੀਆਂ ਕਰਤੂਤਾਂ, ਮਾੜੇ ਖਿਆਲ, ਮਾੜੀਆਂ ਆਦਤਾਂ ਨੇ ਨਾ, ਉਹ ਨਾ ਲੈ, ਦੂਰ ਜਾਈਏ ਪਾਪ। ਬਾਸਨ ਕਾਰੋ ਪਰਸੀਏ ਤਾਂ ਕਿਛ ਲਾਗੇ ਦਾਗ, ਜੇ ਭੈੜੇ ਖਿਆਲ, ਭੈੜੀਆਂ ਗੱਲਾਂ, ਭੈੜੀਆਂ ਫਿਲਮਾਂ, ਭੈੜੇ ਸੀਨ, ਨੰਗੇਜ਼ ਭਰੇ ਫੈਸ਼ਨ ਅਤੇ ਭੈੜੀਆਂ ਪੁਸਤਕਾਂ, ਨਾਵਲ ਜੇ ਤੂੰ ਦੇਖੇ, ਪੜ੍ਹੇ, ਸੁਣੇ, ਤੈਨੂੰ ਉਹਦੀ ਕਾਲਖ ਦਿਮਾਗ 'ਤੇ ਲੱਗ ਜਾਏਗੀ, ਬੀ ਕੇਅਰਫੁੱਲ। ਲੇਕਿਨ ਲੋਕੀ ਸਾਕਤ ਸੰਗ ਕਰਨਾ ਚਾਹੁੰਦੇ ਹਨ, ਕਿਉਂ? ਕਿਉਂਕਿ ਮਨ ਚਾਹੁੰਦਾ ਹੈ, ਬਚਪਨ ਤੋਂ ਹੀ ਤਿਆਰ ਹੈ ਆਲਵੇਜ਼, ਕਿਉਂਕਿ ਇਸਨੂੰ ਐਸੀ ਸਾਧੂ ਦੀ ਸੰਗਤ ਤੇ ਮਿਲੀ ਨਹੀਂ, ਸੱਚ ਦੀ ਸੰਗਤ, ਵਿਚਾਰ ਦੀ ਸੰਗਤ ਮਿਲੀ ਨਹੀਂ। ਇਸ ਕਰਕੇ ਅੱਜ ਸਾਰੇ ਕਹਿੰਦੇ ਨੇ ਜੀ ਪੈਸੇ ਦਾ ਬੜਾ ਬੋਲਬਾਲਾ ਹੈ, ਹਰ ਕੋਈ ਪੈਸੇ ਦਾ ਪੀਰ ਬਣਿਆ ਹੋਇਆ ਜੀ, ਹਰ ਕੋਈ ਦੇਖੋ ਜੀ ਲੋਕੀ ਪੈਸੇ ਨੂੰ ਸਲਾਮ ਕਰਦੇ ਨੇ, ਪੈਸੇ ਵੱਲ ਨੂੰ ਚੜ੍ਹੇ ਸੂਰਜ ਨੂੰ ਸਲਾਮ। ਜਿਹੜਾ ਪੈਸੇ ਵਾਲਾ ਭੈੜਾ ਵੀ ਹੈ ਉਹ ਪ੍ਰਵਾਨ ਹੈ, ਕਿਸੇ ਕਰਕੇ ਪੈਸੇ ਵਾਲਾ ਆਪਣੇ ਘਰ ਧੀ ਪੁੱਤਰ ਦੇ ਵਿਆਹ ਦੇ ਸ਼ਰਾਬਾਂ ਵੀ ਵੰਡੀ ਫਿਰਦਾ, ਫਿਰ ਵੀ ਲੋਕੀ ਉਹਨੂੰ ਸਲਾਮ ਕਰਦੇ ਨੇ, ਪੈਸੇ ਵਾਲੇ ਦੀ ਇੱਦਾਂ ਗੱਲਾਂ ਚੱਲਦੀਆਂ ਨਾ। ਤਾਂ ਸਾਰੇ ਉਸ ਤਰੀਕੇ ਨਾਲ ਹੋਈ ਜਾ ਰਹੇ ਨੇ, ਕਾਰਨ ਕਿ ਸਾਕਤ ਅਤੇ ਸਾਧੂ ਦੇ ਵਿਚਕਾਰ ਫਰਕ ਸਮਝ ਨਹੀਂ ਆਇਆ। ਮੈਂ ਇੱਕ ਸ਼ਬਦ ਨੋਟ ਕੀਤਾ ਸੀ, ਗੁਰੂ ਸਾਹਿਬ ਕਹਿੰਦੇ ਸੰਤਨ ਕਾ ਦਾਣਾ ਰੂਖਾ, ਸੰਤਨ ਕਾ ਦਾਣਾ ਰੂਖਾ ਸੋ ਸਰਬ ਨਿਦਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਇਹ ਤੂੰ ਦੂਰੋਂ ਜਾਈਏ ਭਾਗ ਦੀ ਗੱਲ ਸਮਝ ਲੈ, ਜੇ ਤੈਨੂੰ ਕੋਈ ਬਹੁਤ ਸੋਹਣੇ ਘਰ ਵਾਲਾ, ਸੋਹਣੇ ਘਰ ਦੇ ਉਹਦੇ ਪਦਾਰਥਾਂ ਵਾਲਾ, ਸੋਹਣੀ ਕਾਰ ਵਾਲਾ ਤੈਨੂੰ ਦਿਸ ਰਿਹਾ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਚੰਗਾ ਮਨੁੱਖ ਹੈ। ਪਰ ਪਹਿਲੀ ਗੱਲ ਕਲੀਅਰ ਕਰ ਲਈ ਵੀ ਜਿਹੜੇ ਅਮੀਰ ਨੇ, ਪੈਸੇ ਵਾਲੇ ਨੇ, ਜ਼ਰੂਰੀ ਨਹੀਂ ਭੈੜੇ ਹੋਣ। ਸੋ ਆਮ ਨਾਟ ਟਾਕਿੰਗ ਫਰੋਮ ਦੈਟ ਐਂਗਲ, ਆਮ ਟਾਕਿੰਗ ਅਬਾਊਟ ਕਿ ਜਿਹਨਾਂ ਨੂੰ ਦੇਖ ਕੇ ਅਸੀਂ ਅਟਰੈਕਟ ਹੋ ਜਾਂਦੇ। ਧਿਆਨ ਰੱਖੀ, ਤੈਨੂੰ ਉੱਥੋਂ ਕਾਲਖ ਲੱਗ ਸਕਦੀ ਹੈ। ਸਾਕਤ ਦੇ 36 ਪ੍ਰਕਾਰ ਦੇਖ ਕੇ, ਤੂੰ ਉਹਦੇ ਭੋਜਨ ਦੇਖ ਕੇ, ਉਹਦੇ ਕੱਪੜੇ, ਉਹਦਾ ਸਮਾਨ, ਸਾਜੋ ਸਮਾਨ ਦੇਖ ਕੇ ਉਹਦੇ ਨਾਲ ਅਟਰੈਕਟ ਹੋਏਗਾ, ਲੇਕਿਨ ਤੂੰ ਉਹਨਾਂ ਨਾਲ ਰਿਸ਼ਤਾ ਜੋੜ ਲਏਗਾ, ਆਪਣੇ ਧੀ ਪੁੱਤਰ ਦਾ ਰਿਸ਼ਤਾ ਜੋੜ ਲਏਗਾ। ਪਰ ਮੈਂ ਇਸ ਇੰਡੀਆ ਵਿੱਚ ਜਦੋਂ ਦਾ ਮੈਂ 97 ਤੋਂ ਸੈਮੀਨਾਰ ਕਰ ਰਿਹਾ, ਇੱਥੇ ਹੀ ਦਿੱਲੀ ਦੇ ਪਤਵੰਤ ਤੇ ਅਮੀਰ ਸੱਜਣਾ 'ਚੋਂ ਇੱਕ ਬਜ਼ੁਰਗ ਮੈਨੂੰ ਕਹਿੰਦੇ, ਮੈਂ ਆਪਣੀ ਬੇਟੀ ਆਪਣੇ ਤੋਂ ਵੀ ਜ਼ਿਆਦਾ ਅਮੀਰ ਘਰ ਵਿੱਚ ਵਿਆਹੀ, ਇੱਕ ਤਾਂ ਮੈਂ ਵੀ ਕਾਫੀ ਅਮੀਰ ਹਾਂ ਪਰ ਬੇਟੀ ਵੀ ਅਮੀਰ ਘਰ 'ਚ ਵਿਆਹੀ, ਅੱਜ 35 ਸਾਲ ਹੋ ਗਏ ਨੇ, ਉਹ ਰੱਜਦੇ ਹੀ ਨਹੀਂ ਨੇ। ਹਰ ਵਿਆਹ, ਸ਼ਾਦੀ, ਦੀਵਾਲੀ, ਲੋਹੜੀ, ਦੁਸਹਿਰਾ, ਰੱਖੜੀ 'ਤੇ ਇਤਨਾ ਕੁਛ ਦੇਣਾ ਪੈਂਦਾ, ਧੀ ਸੁਖੀ ਨਹੀਂ ਹੈ, ਰੱਜਦੇ ਨਹੀਂ ਹਨ। ਸੋ ਧਿਆਨ ਰੱਖੀ, ਸਾਕਤ ਸੰਗ ਤੂੰ ਬਾਰ ਬਾਰ ਨਾ ਕਰ ਲਈ। ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪੱਤ ਖੋਈ। ਜਿਸ ਦੇ ਨਾਲ ਰਹਿ ਕੇ ਤੇਰੀ ਪੱਤ ਚਲੀ ਜਾਂਦੀ ਹੈ, ਜਿਸ ਦੇ ਨਾਲ ਰਹਿ ਕੇ ਤੈਨੂੰ ਵਿਕਾਰਾਂ ਦੀ ਸੋਝੀ ਤਾਂ ਰਹਿੰਦੀ ਨਹੀਂ ਪਰ ਵਿਕਾਰਾਂ 'ਚ ਖਚਤ ਹੋ ਜਾਂਦਾ, ਜਿਹਦੇ ਨਾਲ ਰਹਿ ਕੇ ਤੈਨੂੰ ਆਪਣਾ ਜੀਵਨ ਉੱਚੀਆਂ ਕਰਨ ਦੇ ਬਦਲੇ ਨੀਵਾਂ ਹੋ ਜਾਂਦਾ, ਉਹ ਸਾਕਤ ਹੈ। ਜਿਹੜੇ ਖਿਆਲ ਤੂੰ ਲੈ ਲਏ ਉਹ ਵੀ ਸਾਕਤ ਹਨ। ਤਾਂ ਮੈਂ ਸੋਚ ਰਿਹਾ ਸੀ ਕਿ ਅਸੀਂ ਆਪਣੇ ਬੱਚੇ ਨੂੰ ਰੋਕ ਸਕਦੇ ਹਾਂ, ਤੂੰ ਫਲਾਣੇ ਨੂੰ ਨਹੀਂ ਮਿਲਣਾ, ਤੂੰ ਫਲਾਣੀ ਸੰਗਤ ਨਹੀਂ ਜਾਣਾ, ਫਲਾਣੇ ਲੋਕਾਂ ਨੂੰ ਨਹੀਂ ਮਿਲਣਾ। ਇਹ ਤਾਂ ਫਸਟ ਸਟੇਜ 'ਤੇ ਅੱਜ ਕਰਦੇ ਹੀ ਹਾਂ, ਕਰਨਾ ਚਾਹੀਦਾ ਵੀ ਆ, ਰੋਕਣਾ ਚਾਹੀਦਾ। ਪਰ ਜੇ ਬੱਚਾ ਘਰ ਬੈਠਿਆਂ ਬੈਠਿਆਂ ਟੀਵੀ ਔਰ ਇੰਟਰਨੈਟ ਤੋਂ ਸਾਰਾ ਗੰਦ ਲੈ ਲਵੇ ਤਾਂ ਉਹ ਕਿਵੇਂ ਪਤਾ ਲੱਗੇਗਾ ਲੈ ਲਿਆ, ਸੰਗ ਹੋ ਗਿਆ। ਇਸ ਦੇ ਉੱਤੇ ਮੈਂ ਆਰਟੀਕਲ ਲਿਖਿਆ ਹੈ ਸੰਗਤ ਉੱਤੇ, ਉਹ ਤੁਹਾਡੇ ਕੋਲ ਪੁਸਤਕ ਆ ਜਾਏਗੀ। ਤਾਂ ਮੈਂ ਸੋਚ ਰਿਹਾ ਸੀ ਜੇਕਰ ਬੱਚੇ ਨੇ ਟੀਵੀ ਇੰਟਰਨੈਟ ਅਤੇ ਫਿਲਮਾਂ ਤੋਂ, ਐਲਬਮ ਤੋਂ, ਗਾਣੇ ਸੁਣ ਕੇ, ਫਿਲਮਾਂ ਦੇਖ ਕੇ, ਸੀਰੀਅਲ ਦੇਖ ਕੇ, ਜੇ ਉਸਦਾ ਅਸਰ ਉਸਦੇ ਮਨ ਨੇ ਕਬੂਲ ਲਿਆ ਤਾਂ ਉਹਦੀ ਨਿਸ਼ਾਨੀ ਹੈ ਬੱਚਾ ਵੈਸਾ ਬਣਨਾ ਚਾਹੇਗਾ। ਸੋ ਸਿੰਪਲ, ਵਰਨਾ ਦੇਖ ਕੇ ਵੀ ਨਹੀਂ, ਦੂਰੇ ਜਾਈਏ। ਭਾਗ ਦੀ ਨਿਸ਼ਾਨੀ ਕਬੀਰ ਸਾਹਿਬ ਕਹਿਣਾ ਚਾਹੁੰਦੇ ਨੇ, ਉਹ ਖਿਆਲਾਂ ਤੋਂ ਬਚ ਕੇ ਰਹੀ, ਉਸ ਸਾਕਤ ਦੀ ਫਿਲਾਸਫੀ ਤੋਂ ਬਚ ਕੇ ਰਹੀ। ਇੱਕ ਸ਼ਬਦ ਆਉਂਦਾ ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋ ਦਰਸ਼ਨਾ। ਮੇਰਾ ਵੀਰ ਹਮੇਸ਼ਾ ਮੈਨੂੰ ਇਸ ਤਰ੍ਹਾਂ ਕ੍ਰੋਸ ਕੁਸ਼ਚਨ ਕੋਈ ਨਾ ਕੋਈ ਸ਼ਬਦ ਬਾਰੇ ਪੁੱਛਦਾ ਰਹਿੰਦਾ, ਕਹਿੰਦਾ ਵੀਰ ਜੀ ਮਤਲਬ ਜਿਹੜੇ ਰੱਬ ਦਾ ਨਾਂ ਨਹੀਂ ਲੈਂਦੇ ਨੇ ਉਹਨਾਂ ਦਾ ਮੈਂ ਦਰਸ਼ਨ ਨਾ ਕਰਾਂ, ਇਹਦਾ ਤਾਂ ਮਤਲਬ ਨਫ਼ਰਤ ਸਿਖਾ ਰਹੇ ਨੇ। ਤੇ ਮੈਂ ਉਹਨੂੰ ਕਿਹਾ ਨਹੀਂ, ਇਹ ਨਹੀਂ ਕਹਿ ਰਹੇ ਨੇ, ਕਹਿ ਰਹੇ ਨੇ ਜੋ ਨਾ ਭਜੰਤੇ ਨਾਰਾਇਣਾ, ਭਾਵ ਜੋ ਸੱਚ ਨਾਲ ਨਹੀਂ ਜੁੜੇ ਨੇ, ਜਿਹਨਾਂ ਦਾ ਸੱਚਾ ਜੀਵਨ ਨਹੀਂ ਹੈ, ਤਿਨਕਾ ਮੈਂ ਨਾ ਕਰੋ ਦਰਸ਼ਨਾ। ਦਰਸ਼ਨਾ ਦਾ ਮਤਲਬ ਇਹਨਾਂ ਅੱਖਾਂ ਨਾਲ ਦੇਖਣਾ ਨਹੀਂ ਹੁੰਦਾ, ਦਰਸ਼ਨਾ ਦਾ ਮਤਲਬ ਹੁੰਦਾ ਉਹਦੀ ਫਿਲਾਸਫੀ, ਉਹਦਾ ਦਰਸ਼ਨ ਸ਼ਾਸਤਰ ਮੈਂ ਨਹੀਂ ਲੈਣਾ, ਉਹਦੇ ਖਿਆਲ ਮੈਂ ਨਹੀਂ ਲੈਣੇ। ਤਿਨਕਾ ਮੈਂ ਨਾ ਕਰੋ ਦਰਸ਼ਨਾ, ਉਹਦੇ ਖਿਆਲਾਂ ਦਾ ਸੰਗ ਮੈਂ ਨਹੀਂ ਕਰਨਾ। ਸਾਕਤ ਸਿਓ ਮੁਖ ਜੋਰੀ ਹੈ ਅੱਧ ਵਿੱਚੋਂ ਟੁੱਟੈ, ਹਰਜਨ ਕੀ ਸੇਵਾ ਜੋ ਕਰੇ ਉਹ ਇਤ ਉਤ ਛੁੱਟੈ। ਸਾਕਤ ਦੀ ਸੰਗ ਕਰਦੇ ਹਾਂ ਨਾ ਸਾਨੂੰ ਰਸਤੇ 'ਚ ਹੀ ਉਹ ਛੱਡ ਜਾਂਦਾ ਹੈ, ਸਾਡੇ ਆਦਤਾਂ ਖਿਆਲ ਸਾਨੂੰ ਕਿੱਥੋਂ ਆਉਂਦੇ ਨੇ, ਸਾਡੇ ਆਦਤਾਂ ਖਿਆਲ ਜਿੱਥੋਂ ਜਿੱਥੋਂ ਆਉਂਦੇ ਨੇ। ਜੇਕਰ ਬਚਪਨ ਤੋਂ ਮੈਂ ਸੋਚ ਰਿਹਾ ਸੀ, ਮੈਂ ਉਸ ਆਰਟੀਕਲ ਦੇ ਸ਼ੁਰੂ ਵਿੱਚ ਲਿਖਿਆ ਬੜੇ ਦੁੱਖ ਦੇ ਹਿਰਦੇ ਦੇ ਨਾਲ ਕਿ ਅਸੀਂ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਤਾਂ ਬਹੁਤ ਉੱਚਾ ਕਰ ਲਿਆ, ਲੇਕਿਨ ਉਸ ਏਜ ਤੱਕ ਜਿਸ ਦਾ ਨਾਂ ਅਸੀਂ ਰੱਖ ਲਈਏ ਐਡੋਲੋਸੈਂਸ ਦੀ ਏਜ ਜਾਂ ਟੀਨੇਜ ਤੋਂ ਲੈ ਕੇ 19-20 ਸਾਲ ਤੱਕ ਦੀ ਟੋਟਲ ਏਜ, ਇਸ ਏਜ ਦੇ ਬੱਚਿਆਂ ਨੂੰ ਅਸੀਂ ਆਈਡੀਅਲ ਵਿਜ਼ਡਮ, ਸਤਿਗੁਰ, ਚੰਗੇ ਖਿਆਲ ਦੇਣ ਵਾਲੀ ਕੋਈ ਪੜ੍ਹਾਈ ਨਹੀਂ ਕਰਾਉਂਦੇ ਹਾਂ। ਕੋਈ ਵੀ ਸਕੂਲਾਂ ਵਿੱਚ ਇਸ ਕਿਸਮ ਦੀ ਪੜ੍ਹਾਈ ਕਰਾਈ ਨਹੀਂ ਜਾ ਰਹੀ ਪੂਰੇ ਵਰਲਡ ਦੇ ਅੰਦਰ। ਮੈਂ ਬੜੇ ਅਫਸੋਸ ਨਾਲ ਇੰਡੀਆ ਵੀ ਰਹਿ ਗਿਆ ਵਾਂ, ਅਮੈਰੀਕਾ ਵੀ ਦੇਖਦਾ, ਲੰਡਨ ਵੀ ਦੇਖਦਾ। ਕਾਸ਼ ਇਸ ਸੰਗਤ ਦੇ ਟੌਪਿਕ ਦੇ ਨਾਲ ਪੂਰੀ ਦੁਨੀਆ ਦਾ ਦਿਲ ਅਸੀਂ ਟੁੰਬ ਸਕੀਏ, ਸਪਾਰਕ ਕਰਾ ਸਕੀਏ, ਸਾਰੀ ਸਰਕਾਰਾਂ ਸਾਰੇ ਲੋਕ ਰਲ ਕੇ ਸਕੂਲਾਂ ਕਾਲਜਿਸ ਦੇ ਵਿੱਚ ਐਸੀ ਪੜ੍ਹਾਈ ਸ਼ੁਰੂ ਕਰਾਉਣ ਜਿਹਦੇ ਵਿੱਚ ਮੈਥਮੈਟਿਕਸ, ਇੰਗਲਿਸ਼, ਸਾਇੰਸ ਜਾਂ ਸੋਸ਼ਲ ਸਾਇੰਸ ਜੋ ਮਰਜ਼ੀ ਪੜ੍ਹਾਉਣ, ਪਰ ਉਹਦੇ ਵਿੱਚ 8ਵਾਂ ਪੀਰੀਅਡ ਡਿਵਿਨਿਟੀ ਨਾ ਰੱਖਣ, ਬੜਾ ਇੰਪੋਰਟੈਂਟ ਪੀਰੀਅਡ ਲਾ ਕੇ ਬੱਚਿਆਂ ਨੂੰ ਆਈਡੀਅਲ ਗੱਲਾਂ ਵੀ ਸਿਖਾਉਣ, ਇਹਨਾਂ ਦੇ ਵੀ ਨੰਬਰ ਹੋਣ ਕਿ ਉਹ ਪ੍ਰੈਕਟੀਕਲੀ ਅਨੁਸਾਰ ਜੀਵੇ। ਇਸ ਏਜ ਵਿੱਚ ਨਹੀਂ ਦਿੱਤਾ ਅਸੀਂ 7 ਸਾਲ ਤੋਂ ਲੈ ਕੇ ਇਸ ਜਿਹੜਾ ਏਜ ਪੀਰੀਅਡ ਹੈ ਐਡੋਲੋਸੈਂਸ ਜਾਂ 19 ਸਾਲ ਤੱਕ, ਇਹਦੇ ਵਿੱਚ ਅਸੀਂ ਪਰਮਾਨੈਂਟ ਸੈੱਟ ਹੋ ਜਾਂਦੇ ਹਾਂ। ਜਿਹੜਾ ਪਰਮਾਨੈਂਟ ਸੈੱਟ ਹੋ ਜਾਂਦੇ ਹਾਂ, ਇਸ ਸੈੱਟ ਦੇ ਕਾਰਨ ਹੀ ਸਾਰਾ ਜੀਵਨ ਬਿਤਾਉਂਦੇ ਹਾਂ। ਇਹਦਾ ਮਤਲਬ ਬਚਪਨ ਤੋਂ ਜਿਹੜੀ ਅਸੀਂ ਸੰਗਤ ਲਈ ਸੀ ਉਸ ਦੇ ਦੌਰਾਨ ਵਿੱਚ, ਜਦੋਂ ਸੈੱਟ ਪੀਰੀਅਡ ਦੇ ਟਾਈਮ ਵਿੱਚ ਅਸੀਂ ਵਿਜ਼ਡਮ ਦਿੱਤੀ ਹੀ ਨਹੀਂ, ਸਤਿਗੁਰ ਦੀ ਮੱਤ ਪਾਈ ਹੀ ਨਹੀਂ, ਆਈਡੀਅਲ ਗੱਲਾਂ ਪਾਈਆਂ ਹੀ ਨਹੀਂ, ਧਰਮ ਪਾਇਆ ਹੀ ਨਹੀਂ, ਹੈਰੀਟੇਜ ਪਾਈ ਹੀ ਨਹੀਂ, ਸੰਸਕਾਰ ਪਾਏ ਨਹੀਂ, ਤਾਂ ਹੁਣ ਤਾਂ ਸਾਰੀ ਫਾਊਂਡੇਸ਼ਨ ਹੀ ਖਰਾਬ ਹੈ। ਇਹਦਾ ਮਤਲਬ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਾਸ਼ ਕੋਸ਼ਿਸ਼ ਕਰੋ, ਭਾਵੇਂ ਲਿਵਿੰਗ ਟ੍ਰੈਜਰ ਦੇ ਥਰੂ, ਭਾਵੇਂ ਜਿਸ ਤਰ੍ਹਾਂ ਮਰਜ਼ੀ, ਸਕੂਲ ਐਜੂਕੇਸ਼ਨ ਡਿਪਾਰਟਮੈਂਟ ਜਿਹੜੇ ਵੀ ਨੇ, ਕਾਲਜਿਸ ਜਿਹੜੇ ਵੀ ਨੇ, ਇਹਨਾਂ ਵਿੱਚ ਆਈਡੀਅਲ ਗੱਲਾਂ ਪਾਉਣ ਵਾਸਤੇ ਸਬਜੈਕਟ ਤਿਆਰ ਕਰਵਾਓ ਤਾਂ ਕਿ ਆਉਣ ਵਾਲਾ ਜ਼ਮਾਨਾ ਸੁਧਰ ਜਾਏ। ਵੀ ਆਰ ਸਪੋਜ਼ ਟੂ ਗਿਵ ਦੈਮ ਗੁੱਡ ਕੰਪਨੀ ਡਿਊਰਿੰਗ ਦੇਅਰ ਗਰੋਇੰਗ ਅਵਸਥਾ, ਜਦੋਂ ਗਰੋ ਕਰ ਰਹੇ ਨੇ, ਉਸ ਵੇਲੇ ਜਦੋਂ ਪੇੜ ਕੱਚਾ ਹੈ। ਸਾਡੇ ਆਦਤਾਂ ਖਿਆਲ ਨਾ 50-50 ਸਾਡੇ ਵਿੱਚ ਆਉਂਦੇ ਨੇ। ਮੈਂ ਅਸੰਪਸ਼ਨ ਬਣਾਈ ਹੈ, ਮੈਂ ਅਜ਼ਿਊਮ ਕੀਤਾ ਕਿ ਸਾਡੇ ਐਨਸੈਸਟਰਸ ਤੋਂ, ਨਾਨਕੇ ਦਾਦਕੇ ਪੜਦਾਦਿਆਂ, ਲੱਕੜ ਦਾਦਿਆਂ ਤੋਂ ਸਾਡੇ ਵਿੱਚ 50-50 ਚੰਗੇ ਮੰਦੇ ਸਾਰੇ ਪੁਆਇੰਟ ਆ ਗਏ ਨੇ, ਆਦਤਾਂ ਅਤੇ ਖਿਆਲ। ਮੈਨੂੰ ਇੱਕ ਸਵਾਲ ਕੀਤਾ ਜਾਂਦਾ, ਉਸ ਨੂੰ ਮੈਂ ਡਿਟੇਲ ਵਿੱਚ ਆਰਟੀਕਲ ਵਿੱਚ ਲਿਖਿਆ, ਸਵਾਲ ਇਹ ਕੀਤਾ ਜਾਂਦਾ, ਵੀਰ ਜੀ ਜੇ ਪਿਛਲੇ ਜਨਮਾਂ ਦੇ ਕਰਮ ਦੀ ਗੱਲ ਨਹੀਂ ਹੁੰਦੀ, ਭਾਗਾਂ ਦੀ ਗੱਲ ਨਹੀਂ ਹੁੰਦੀ, ਅੱਛਾ ਦੱਸੋ ਫਿਰ ਕਿ ਇੱਕ ਬੰਦਾ ਬਚਪਨ ਵਿੱਚ ਤੇ ਬੜਾ ਹੀ ਸ਼ਰਾਰਤੀ ਸੀ, ਬੜਾ ਹੀ ਚੰਚਲ ਸੀ, ਬੜਾ ਹੀ ਭੈੜਾ ਸੀ, ਵੱਡਾ ਹੋ ਕੇ ਬੜਾ ਸਾਧੂ ਰੂਪ ਬਣ ਗਿਆ। ਇਹ ਕਿਸਮਤ ਨਹੀਂ, ਭਾਗ ਨਹੀਂ, ਤੇ ਹੋਰ ਫਿਰ ਕੀ ਹੈ? ਵੀਰ ਜੀ ਇੱਕ ਬੰਦਾ ਬਚਪਨ ਵਿੱਚ ਇੰਨਾ ਚੰਗਾ, ਬਿਲਕੁਲ ਸਾਧੂ, ਬਿਲਕੁਲ ਸ਼ਰੀਫ, ਤੇ ਵੱਡਾ ਹੋ ਕੇ ਭੈੜਾ ਬਦਮਾਸ਼ ਬਣ ਗਿਆ, ਦੱਸੋ ਇਹ ਕਿਸਮਤ ਨਹੀਂ ਤੇ ਹੋਰ ਕੀ ਹੈ? ਲੋਕੀ ਮੈਨੂੰ ਇਹ ਸਵਾਲ ਕਰਦੇ ਨੇ, ਪਰ ਇਹ ਪੁਆਇੰਟ ਮੈਂ ਤੁਹਾਡੇ ਨਾਲ ਇਸ ਤਰੀਕੇ ਨਾਲ ਸਾਂਝ ਕਰ ਰਿਹਾ। ਇੱਕ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬਾਂਦੀ। ਜਦੋਂ ਗਿਆਨ ਦੀ ਆਂਦੀ ਆਂਦੀ ਹੈ, ਤੇ ਭ੍ਰਮ ਦੀ ਡੁਐਲਿਟੀ ਦੀ ਸਾਰੀ ਜਿਹੜੀ ਝੁੱਗੀ ਹੈ ਉਹਦੀ ਛੱਤ ਵਗੈਰਾ ਸਭ ਕੁਝ ਉੜ ਜਾਂਦੀ ਹੈ, ਸਭ ਕੁਝ ਟੁੱਟ ਜਾਂਦਾ ਹੈ, ਤਾਂ ਇਸ ਸ਼ਬਦ ਦੇ ਬੇਸ ਤੇ ਮੈਂ ਇਸ ਕੁਐਸਚਨ ਦਾ ਆਂਸਰ ਬਣਾਇਆ ਹੈ। ਮੇਰਾ ਆਂਸਰ ਤੁਸੀਂ ਵਿਚਾਰ ਕੇ ਦੇਖਣਾ। ਬਚਪਨ ਵਿੱਚ ਮਨੁੱਖ ਚੰਗਾ ਸੀ, ਉਸਦੇ ਚੰਗੇਪਨ ਦਾ ਜਿਹੜਾ ਪੇੜ ਸੀ ਇਹ ਕੱਚਾ ਸੀ, ਉਹਨੇ ਇਹਦੇ ਉੱਤੇ ਕੁਸੰਗਤ ਦੀ ਹਨੇਰੀ ਆਈ ਜੋੜ ਦੀ, ਤੇ ਪੇੜ ਟੁੱਟ ਗਿਆ। ਕੁਸੰਗਤ, ਭੈੜੀ ਸੰਗਤ, ਬੈਡ ਕੰਪਨੀ ਦੀ ਹਨੇਰੀ, ਭਾਵੇਂ ਮਨੁੱਖਾਂ ਕਰਕੇ ਤੇ ਭਾਵੇਂ ਫਿਲਮਾਂ ਮੈਗਜ਼ੀਨ ਕਰਕੇ, ਭਾਵੇਂ ਡਾਂਸਾਂ ਭਾਂਗੜੇ ਸ਼ਰਾਬਾਂ ਕਰਕੇ, ਭਾਵੇਂ ਫਿਲਮਾਂ ਵੇਖ ਕੇ, ਜਿੱਥੋਂ ਮਰਜ਼ੀ ਹਨੇਰੀ ਆਈ ਇਹ ਕੱਚਾ ਪੇੜ ਟੁੱਟ ਗਿਆ।